ਵਾਹਿਗੁਰੂ ਸਾਹਿਬ ਜੀਓ। ਸ਼ਬਦ ਮਰੈ ਸੋ ਮੋਆ ਜਾਪੈ, ਸ਼ਬਦ ਮਰੈ ਸੋ ਮੋਆ ਜਾਪੈ, ਗੁਰ ਪ੍ਰਸਾਦੀ ਹਰ ਰਸ ਧਰਾਪੈ, ਹਰ ਦਰਗਹਿ ਗੁਰ ਸ਼ਬਦ ਸਿੰਜਾਪੈ, ਬਿਰ ਸ਼ਬਦ ਮੋਆ ਹੈ ਸਭ ਕੋ, ਮਨਮੁਖ ਮੋਆ ਆਪਣਾ ਜਨਮ ਖੋ, ਹਰ ਨਾਮ ਨਾ ਚਿਤ ਅੰਤ ਦੁਖ ਰੋ, ਨਾਨਕ ਕਰਤਾ ਕਰੇ ਸੋ ਹੋ, ਹਰ ਨਾਮ ਨਾ ਚਿਤ ਅੰਤ ਦੁਖ ਰੋ, ਨਾਨਕ ਕਰਤਾ ਕਰੇ ਸੋ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ 42 ਸਲੋਕ ਪਿੱਛੇ ਹੋ ਚੁੱਕੇ ਹਨ, ਹੁਣ 43ਵਾਂ ਸਲੋਕ ਸਤਿਗੁਰੂ ਤੀਜੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਆਪ ਜੀ ਦਾ ਦੀਵਾਨ ਸਜਿਆ ਹੋਇਆ ਹੈ। ਸੰਗਤਾਂ ਚਾਰ ਸਵੇਰੇ ਘੇਰਾ ਕੱਤੀ ਬੈਠੀਆਂ ਹਨ, ਜਿਵੇਂ ਚੰਦਰ ਮੰਡਲ ਦੇ ਉਦਾਰੇ ਤਾਰਿਆਂ ਦਾ ਮੰਡਲ ਹੁੰਦਾ, ਐਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਪੂਰਨਮਾਸੀ ਦੇ ਚੰਦਰਮਾ ਦੀ ਨਿਆਈ ਬਿਰਾਜਮਾਨ ਹਨ। ਸਿੱਖ ਸੰਗਤਾਂ ਤਾਰਿਆਂ ਦੇ ਮੰਡਲ ਦੀ ਨਿਆਈ ਮਹਾਰਾਜ ਸਾਹਿਬ ਦੇ ਉਦਾਰੇ ਦਰਸ਼ਨ ਕਰ ਰਹੀਆਂ ਹਨ। ਸਤਿਗੁਰਾਂ ਦੇ ਮੁਖਾਰਵਿੰਦ ਤੋਂ ਭਗਤੀ ਦੇ ਬਚਨਾਂ ਰੂਪੀ ਚਾਨੀ ਨੂੰ ਪਾ ਕੇ ਸਾਧ ਸਿੰਘ ਜੀ ਚਿੱਤ ਸ਼ਾਂਤ ਹੋ ਰਹੇ ਹੈ। ਸਦੋ ਗੁਣ ਕਰਕੇ ਚਿੱਤ ਜਿਨ੍ਹਾਂ ਦੇ ਉਜਲੇ ਹੋਏ ਹੋਏ ਹਨ, ਅਤੇ ਸੁਗੁਣਾਂ ਦੀ ਉਹਨਾਂ ਦੇ ਅੰਦਰ ਕਵੀਆਂ ਖਿੜੀਆਂ ਹੋਈਆਂ ਹਨ, ਅਤੇ ਦੈਵੀ ਗੁਣਾਂ ਰੂਪੀ ਤਾਰੇ ਉਹਨਾਂ ਦੇ ਹਿਰਦੇ ਰੂਪੀ ਆਕਾਸ਼ ਚਮਕ ਰਹੇ ਹਨ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਲ ਮਿਲ ਕੇ ਇੱਕ ਬ੍ਰਹਮ ਦਾ ਰੂਪ ਹੀ ਹੋਏ ਹਨ ਸਿੱਖ। ਉਹ ਅਧਿਕਾਰੀ ਬੇਅੰਤ ਪ੍ਰੇਮੀ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਹਨ। ਸਤਿਗੁਰੂ ਤਰਸ ਕਰਕੇ ਜੀਆਂ ਨੂੰ ਜੀ ਦਾਨ ਦੇਣ ਵਾਸਤੇ ਪਰਮ ਪਵਿੱਤਰ ਸ੍ਰੀ ਮੁਖਵਾਕ ਉਚਾਰਨ ਕਰਦੇ ਹਨ।
ਸ਼ਬਦ ਮਰੈ ਸੋ ਮੋਆ ਜਾਪੈ,
ਹਜ਼ੂਰ ਫਰਮਾਉਂਦੇ ਹਨ ਇਹ ਭਾਈ, ਹਰ ਇੱਕ ਪੁਰਖ ਦੇ ਅੰਦਰ ਇਹ ਖਿਆਲ ਰਹਿੰਦਾ ਹੈ ਕਿ ਮੇਰੇ ਮਨ ਦਾ ਮੰਦਾ ਸੁਭਾਵ ਮਰ ਜਾਵੇ, ਮੇਰੇ ਅੰਦਰੋਂ ਅਗਿਆਨ ਦੀ ਨਿਵਿਰਤੀ ਹੋ ਜਾਵੇ, ਮੇਰੀ ਹਉਮੈ ਮਰ ਜਾਵੇ, ਮੇਰੇ ਦੋਸ਼ ਮਿਟ ਜਾਣ, ਮੇਰੇ ਕਲੇਸ਼ ਨਾਸ ਹੋ ਜਾਣ, ਇਹ ਸਾਰਿਆਂ ਦੀ ਨਿਵਿਰਤੀ ਮਹਾਰਾਜ ਸਾਹਿਬ ਇਸ ਪ੍ਰਕਾਰ ਦੱਸਦੇ ਹਨ।
ਸ਼ਬਦ ਮਰੈ ਸੋ ਮੋਆ ਜਾਪੈ,
ਜਿਹੜਾ ਭਾਈ ਸ਼ਬਦ ਦੀ ਕਮਾਈ ਕਰਕੇ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਮਰੇ ਜੀਵਤ ਭਾਵ ਵੱਲੋਂ, ਜਿਹੜਾ ਜੀਵਪਣਾ ਕਿ ਮੈਂ ਜੀਵ ਹਾਂ, ਮੈਂ ਸੂਖਮ ਦੇਹ ਦਾ ਅਭਿਮਾਨੀ ਹਾਂ, ਮੈਂ ਸਥੂਲ ਦੇਹ ਵਾਲਾ ਹਾਂ, ਮੈਂ ਕਾਰਨ ਦੇਹ ਵਾਲਾ ਹਾਂ, ਸੁਪਨ ਅਵਸਥਾ 'ਚ ਮੈਂ ਤੇਜਸ ਹਾਂ, ਜਾਗਰਤ ਅਵਸਥਾ 'ਚ ਮੈਂ ਬਿਸਨਾਵਾਂ ਹਾਂ, ਅਤੇ ਸੁਖੋਪਤ ਅਵਸਥਾ 'ਚ ਮੈਂ ਪਰਾਗਨਾਵਾਂ ਜੀਵ ਹਾਂ। ਇਹ ਜੀਵਪਣੇ ਵੱਲੋਂ ਜਿਉਂਦਾ ਹੈ ਨਾ, ਜਿਹੜਾ ਇਹ ਸ਼ਬਦ ਦੀ ਕਮਾਈ ਕਰਕੇ ਇਹਨਾਂ ਤਿੰਨ ਪ੍ਰਕਾਰ ਦਾ, ਜਿਹੜਾ ਤਿੰਨਾਂ ਅਵਸਥਾ ਦਾ ਆਪਣੇ ਆਪ ਨੂੰ ਅਮਾਨੀ ਮੰਨੀ ਬੈਠਾ ਹੈ, ਤਿੰਨਾਂ ਵਿੱਚ ਜਾਗਦਾ ਸੁਪਨ ਸੁਖੋਪਤ ਅਵਸਥਾ ਦੇ ਵਿੱਚ ਆਪਣੇ ਆਪ ਨੂੰ ਪ੍ਰਵਿਰਤ ਹੋਣ ਵਾਲਾ ਮੰਨੀ ਬੈਠਾ ਹੈ, ਦੁੱਖ ਸੁੱਖ ਮੰਨੀ ਬੈਠਾ ਹੈ, ਰਾਗ ਦੁਆ ਕਰੀ ਬੈਠਾ ਹੈ, ਮਿੱਤਰ ਸੱਤਰ ਧਾਰੀ ਬੈਠਾ ਹੈ, ਇਹ ਸ਼ਬਦ ਦੀ ਕਮਾਈ ਕਰਕੇ ਇਸ ਸੁਭਾਅ ਵੱਲੋਂ ਮਰ ਜਾਵੇ, ਇਹਦਾ ਨਾਂ ਜੀਵਤ ਭਾਵ ਤੋਂ ਮਰਨਾ ਹੈ। ਸੋ
ਮੋਆ ਜਾਪੈ,
ਉਹ ਭਾਈ ਜੀਵਤ ਭਾਵ ਤੋਂ ਮਰਿਆ ਹੋਇਆ ਸੰਗਤਾਂ ਜਾਣਿਆ ਜਾ ਸਕਦਾ ਹੈ, ਸੰਸਾਰ ਵੱਲੋਂ ਮਰਿਆ ਹੋਇਆ ਉਹ ਜਾਣਿਆ ਜਾ ਸਕਦਾ ਹੈ, ਵਾਹਿਗੁਰੂ ਵੱਲੋਂ ਜਿਉਂਦਾ ਜਾਣਿਆ ਜਾ ਸਕਦਾ ਹੈ।
ਗੁਰ ਪ੍ਰਸਾਦੀ ਹਰ ਰਸ ਧਰਾਪੈ,
ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਕਰਕੇ ਹਰੀ ਦਾ ਜੋ ਪ੍ਰੇਮ ਰਸ ਹੈ, ਹਰੀ ਜੋ ਸਾਰਿਆਂ 'ਚ ਰਸ ਰੂਪ ਹੋ ਕੇ ਜਤਰ ਤਤਰ ਦਿਸਾ ਦਿਸਾ ਹੋ ਫੈਲਿਓ ਅਨੁਰਾਗ, ਰਸ ਰੂਪ ਕੇ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਉਹ ਗੁਰੂ ਸਾਹਿਬ ਦੀ ਕਿਰਪਾ ਕਰਕੇ
ਹਰ ਰਸ ਧਰਾਪੈ,
ਹਰੀ ਦੇ ਰਸ ਵਿੱਚ ਰੱਜ ਜਾਵੇ ਮਨ, ਹੋਰ ਤ੍ਰਿਸ਼ਨਾ ਰਸਾਂ ਕਸਾਂ ਦੀ ਖਾਣ ਦੀ ਨਾ ਰਹਿ ਜਾਵੇ, ਭੁੱਖ ਨਾ ਰਹਿ ਜਾਵੇ ਉਹਨੂੰ ਹੋਰਨਾਂ ਪਦਾਰਥਾਂ ਦੇ ਭੋਗਣ ਦੀ, ਪਹਿਰਨ ਦੀ ਅਤੇ ਦੁਨੀਆਂ ਦੁਨਿਆਵੀ ਜੰਜਾਲਾਂ ਦੀ, ਇਸ ਪ੍ਰਕਾਰ ਹਰੀਏ ਰਸ ਰੱਜ ਕੇ ਚਿੱਤ ਜੀ ਦਾ ਰੱਜ ਜਾਵੇ, ਸਾਰੀਆਂ ਵਾਸ਼ਨਾ ਖੈ ਹੋ ਜਾਣ, ਸੁਤਵਿਤ ਲੋਕ ਈਖਣਾ ਤੀਨੀ, ਪੁੱਤਰ ਵਾਸ਼ਨਾ, ਧਨ ਵਾਸ਼ਨਾ, ਲੋਕਾਂ ਦੇ ਵਿੱਚ ਲੰਮੀ ਦੇਹ ਰੱਖਣ ਦੀ ਵਾਸ਼ਨਾ, ਪੂਜਾ ਕਰਾਉਣ ਦੀ ਵਾਸ਼ਨਾ, ਪਠਨ ਵਾਸ਼ਨਾ ਅਤੇ ਅਰਥ ਵਾਸ਼ਨਾ, ਅਨੁਸ਼ਠਾਨ ਛਿਲੇ ਕੱਢਣ ਦੀ ਵਾਸ਼ਨਾ, ਇਹ ਜਿੰਨੀਆਂ ਸਾਰੀਆਂ ਵਾਸ਼ਨਾ ਹੈ ਇਹ ਮਿਟ ਜਾਣ ਜਦੋਂ ਫਿਰ ਪੂਰੀ ਰੱਜ ਆਉਂਦੀ ਹੈ। ਸੋ ਇਹ ਗੁਰਾਂ ਦੀ ਕਿਰਪਾ ਕਰਕੇ ਹਰੀ ਦੇ ਰਸ ਵਿੱਚ ਪੂਰਾ ਧਰਾਪੈ ਤ੍ਰਿਪਤ ਹੋ ਜਾਵੇ, ਰੱਜ ਜਾਵੇ।
ਹਰ ਦਰਗਹ ਗੁਰ ਸ਼ਬਦ ਸਿੰਜਾਤਾ।
ਹੇ ਭਾਈ, ਹਰੀ ਦੀ ਦਰਗਾਹ ਸੱਚਖੰਡ ਵਿੱਚ ਗੁਰਾਂ ਦੇ ਸ਼ਬਦ ਕਰਕੇ ਹੀ ਭਾਈ ਸਿਆਣਿਆ ਜਾਵੇਗਾ, ਉੱਥੇ ਹੋਰ ਕਿਸੇ ਦੀ ਸਿਆਣ ਗਿਆਨ ਨਹੀਂ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਵਨ ਆਵੇ, ਜਿਨ ਕੀ ਲੇਖੇ ਪਦ ਪਵੇ ਚੰਗੇ ਸੇਈ ਕੇ। ਉੱਥੇ ਗੁਰਾਂ ਦਾ ਸ਼ਬਦ ਰੂਪੀ ਪਰਵਾਨਾ ਜਿਸ ਦੇ ਪਾਸ ਹੈ ਉਹ ਸਿਆਣਿਆ ਜਾਣਾ ਹੈ, ਉਹਦਾ ਆਦਰ ਹੋਣਾ। ਰੇਰੇ ਦਰਗੇ ਕਹੇ ਨਾ ਕਹੂ, ਆ ਬੈਠ ਆਦਰ ਸੁਭ ਦੇਊ। ਅਤੇ ਜਿਨ੍ਹਾਂ ਦੇ ਅੰਦਰ ਸ਼ਬਦ ਨਹੀਂ ਹੈ ਸਾਧ ਸੰਗਤ ਜੀ, ਮਨ ਜਿਨ੍ਹਾਂ ਦਾ ਵਿਛੜਿਆ ਹੋਇਆ ਮਹਾਰਾਜ ਦੇ ਨਾਮ ਰਸ ਨਾਲੋਂ, ਉਹਨਾਂ ਦੀ ਕੋਈ ਕਦਰ ਨਹੀਂ ਹੋਵੇਗੀ। ਉਹ ਜੂਨਾਂ 'ਚ ਭਰਮਾਏ ਜਾਣਗੇ, ਆਵਾਗਮਨ 'ਚ ਪਏ ਰਹਿਣਗੇ, ਉਹਨਾਂ ਦਾ ਸਹਿਤ ਸੋਗ ਦੇ ਮਰਨਾ ਹੋਵੇਗਾ, ਅਤੇ ਵਾਸ਼ਨਾ ਦੇ ਵਧੇ ਮੁੜ ਮੁੜ ਕੇ ਸੰਸਾਰ ਦੇ ਵਿੱਚ ਚੱਕਰ ਲਾਉਂਦੇ ਰਹਿਣਗੇ। ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ,
ਹਰ ਦਰਗਹ ਗੁਰ ਸ਼ਬਦ ਸਿੰਜਾ।
ਹਰੀ ਦੀ ਦਰ ਜਿਹੜੀ ਅੰਦਰ ਗਏ ਜਗ੍ਹਾ ਨਾ ਤੁਰਿਆ ਪਦ, ਉਹ ਗੁਰਾਂ ਦੇ ਸ਼ਬਦ ਦੇ ਉਪਦੇਸ਼ ਕਮਾਉਣੇ ਕਰਕੇ ਹੀ ਸੰਜਾਤਾ ਸਿਆਣੀ ਜਾ ਸਕਦੀ ਹੈ। ਐਵੇਂ ਤੁਰਿਆ ਪਦ ਦੀ ਪ੍ਰਾਪਤੀ ਨਹੀਂ ਹੈ, ਭਾਵੇਂ ਸਾਖੀ ਇਹ ਜੀਵ ਤਿੰਨਾਂ ਅਵਸਥਾ ਦਾ, ਜਾਗਰ ਸੁਪਨ ਸਕੋਪਤ ਦਾ, ਪਰ ਉਸਦੇ ਗਿਆਤ ਵੱਲੋਂ ਮਲਣ ਹੰਗਤਾ ਧਾਰੀ ਬੈਠਾ ਕਰਕੇ ਆਵਾਗਾਉਣ ਚ ਪਿਆ ਰਹਿੰਦਾ ਹੈ। ਇਉਂ ਗੁਰੂ ਸਾਹਿਬ ਹਰੀ ਦੀ ਦਰਗਾਹ 'ਚ ਗੁਰਾਂ ਦੇ ਸ਼ਬਦ ਕਰਕੇ ਹੀ ਸਿਆਣਿਆ ਜਾ ਸਕਦਾ। ਜਿਹਦੇ ਕੋਲ ਪ੍ਰਵਾਨਾ ਹੋਵੇ ਪਾਤਸ਼ਾਹੀ, ਉਹਨੂੰ ਕੋਈ ਰੋਕ ਨਹੀਂ ਪਾ ਸਕਦਾ, ਅਤੇ ਉਹ ਜਿੱਥੇ ਜਾਣਾ ਚਾਹੇ ਜਾ ਸਕਦਾ। ਇਉਂ ਜਿਨ੍ਹਾਂ ਦਾ ਅੰਤਰਮੁਖ ਮਨ ਸ਼ਬਦ ਦੇ ਨਾਲ ਹੋਇਆ ਹੈ, ਉਹ ਸ਼ਬਦ ਦੀ ਕਮਾਈ ਕਰਕੇ ਸਿਆਣੇ ਜਾਣਗੇ ਕਿ ਬ੍ਰਹਮ ਵੇਤੇ ਹੈ, ਤਤ ਵੇਤੇ ਹੈ, ਇਹਨਾਂ ਦੇ ਪਾਸ ਮਹਾਂਵਾਕ ਰੂਪੀ ਗੁਰਾਂ ਦਾ ਸ਼ਬਦ ਹੈ।
ਬਿਨ ਸ਼ਬਦ ਹੈ ਮੂਆ ਹੈ ਸਭ ਕੁਝ।
ਬਿਨਾਂ ਮਹਾਰਾਜ ਦੇ ਸ਼ਬਦ ਦੀ ਕਮਾਈ ਤੋਂ ਜਿਹੜਾ ਪਰਮੇਸ਼ੁਰ ਤੋਂ ਬੇਮੁਖ ਹੋਣਾ ਹੈ, ਮੌਤ ਦੇ ਵੱਸ ਹੋ ਕੇ ਸਭ ਕੋਈ ਮਰਿਆ ਹੋਇਆ ਹੈ, ਨਾਮ ਦਾ ਨਿਵਾਸ ਨਹੀਂ ਜਿਸ ਹਿਰਦੇ 'ਚ। ਮਹਾਰਾਜ ਜੀ ਦਾ ਬਚਨ ਹੈ, ਮਰਨ ਵਿਸਰਨ ਗੋਬਿੰਦ ਹੈ। ਜਿਹੜਾ ਵਾਹਿਗੁਰੂ ਦਾ ਵਿਸਰਨਾ ਇਹੋ ਹੀ ਮਰਨਾ ਹੈ। ਜੀਵਨ ਨੂੰ ਹਰ ਨਾਮ ਧਿਆਵਣਾ, ਜੋ ਪਰਮੇਸ਼ੁਰ ਦਾ ਨਾਮ ਧਿਆਉਣਾ ਹੀ ਜ਼ਿੰਦਗੀ ਹੈ।
ਸ਼ਬਦ ਹੈ ਸਭ ਕੁਝ,
ਮਹਾਰਾਜ ਦੇ ਸ਼ਬਦ ਦੀ ਕਮਾਈ ਕਰੀ ਤੋਂ ਬਗੈਰ ਸਭ ਕੋਈ ਮ੍ਰਿਤੂ ਦੇ ਵੱਸ ਹੋਇਆ ਹੋਇਆ ਹੈ, ਕਾਲ ਦਾ ਪਕੜਿਆ ਹੋਇਆ ਹੈ।
ਮਨਮੁਖ ਮੂਆ ਆਪਣਾ ਜਨਮੁਖ,
ਜਿਹੜਾ ਮਨਮੁਖ ਲੋਕ ਹੈ ਆਪਣਾ ਜਨਮ ਵਿਸ਼ਿਆਂ ਵਿੱਚ ਖੋ ਕੇ, ਝਗੜਿਆਂ 'ਚ ਖੋ ਕੇ, ਈਰਖਾ 'ਚ ਖੋ ਕੇ, ਚੁਗਲੀਆਂ ਨਿੰਦਿਆ 'ਚ ਖੋ ਕੇ, ਬਤੰਡਾ ਜਲਪਾਵਾਦ ਕਰਨ 'ਚ ਮਨਮੁਖ ਮਰ ਗਿਆ ਹੈ। ਜਨਮ ਦਾ ਲਾਹਾ ਕੋਈ ਨਹੀਂ ਖੱਟਿਆ ਉਸਨੇ। ਜਿਵੇਂ ਕਿਸੇ ਸਾਧ ਸੰਗਤ ਜੀ ਕੋਈ ਮੰਡੀ ਦੇ ਵਿੱਚੋਂ ਸੌਦਾਗਰ ਘੋੜਾ ਖਰੀਦ ਕੇ ਲਿਆਵੇ, ਉਹ ਘੋੜੇ ਦੀ ਕੀਮਤ ਤਾਰੇ ਆਵੇ, ਅਤੇ ਫਿਰ ਘੋੜਾ ਆਉਂਦਾ ਹੀ ਜਿਸਦਾ ਮਰ ਜਾਵੇ ਸੂਲ ਹੋ ਕੇ, ਉਹ ਕਹਿੰਦਾ ਮੇਰੀ ਰਕਮ ਐਵੇਂ ਗਈ। ਇਸੇ ਪ੍ਰਕਾਰ ਇਹ ਮਨੁੱਖਾ ਜਨਮ ਘੋੜੇ ਦੇ ਸੁਦਾਗਰੀ ਵਾਂਗੂ ਹੈ। ਇਸ ਨੂੰ ਪਾ ਕੇ ਜਿਨ੍ਹਾਂ ਨੇ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਕੀਤੀ, ਉਹਨਾਂ ਨੇ ਪੁੰਨਾ ਰੂਪੀ ਰਾਤ ਸਾਰੀ ਐਵੇਂ ਗੁਆ ਲਈ ਹੈ, ਆਪਦਾ ਜਨਮ ਵਿਅਰਥ ਗੁਆ ਕੇ ਚੱਲੇ ਹਨ, ਲਾਹਾ ਨਹੀਂ ਖੱਟਿਆ ਉਹਨਾਂ ਨੇ ਪਰਮਾਰਥ ਦੀ ਪ੍ਰਾਪਤੀ ਦਾ। ਜਿਨ੍ਹਾਂ ਦੇ ਸਾਧ ਸੰਗਤ ਜੀ ਘੋੜਿਆਂ ਦਾ ਮੁੱਲ ਵੱਟ ਲਿਆ ਹੋਵੇ, ਉਹ ਭਾਵੇਂ ਸੌਦਾਗਰ ਤੋਂ ਲਿਜਾ ਕੇ ਜਿਸ ਆਦਮੀ ਨੇ ਖਰੀਦਿਆ ਉਹਦੇ ਭਾਵਾਂ ਕੀਲੇ ਤੇ ਮਰ ਜਾਵੇ ਜਾਂਦਾ ਹੀ, ਪਰ ਉਹਨੂੰ ਨਫ਼ਾ ਲੈ ਲਿਆ। ਇਵੇਂ ਸਾਧ ਸੰਗਤ ਜਿਹਨਾਂ ਗੁਰਮੁਖਾਂ ਨੇ ਪਰਮੇਸ਼ੁਰ ਦੀ ਪ੍ਰਾਪਤੀ ਦਾ ਲਾਭ ਲੈ ਲਿਆ ਹੈ, ਉਹਨਾਂ ਦਾ ਭਾਵਾਂ ਇੱਕ ਮਿੰਟ ਨੂੰ ਮਰਦਾ ਹੁਣੇ ਮਰ ਜਾਵੇ ਸਰੀਰ, ਉਹਨਾਂ ਨੂੰ ਘਾਟਾ ਨਹੀਂ। ਮਹਾਰਾਜ ਨੇ ਕਿਹਾ ਬਿਨ ਸਿਮਰਨ ਕੋਟ ਵਰਖ ਜੀਵੇ, ਸਗਲੀ ਔਧ ਬਰਥਾਨਤ, ਇੱਕ ਨਿਹ ਗੋਬਿੰਦ ਭਜਨ ਕਰ ਤਾਂ ਸਦਾ ਸਦਾ ਜੀਵਾਨੰਦ। ਇੱਕ ਅੱਖ ਖੋਲਣ ਵਿੱਚ ਜਿੰਨਾ ਚਿਰ ਉਮਰ ਹੋਵੇ ਅਤੇ ਵਾਹਿਗੁਰੂ ਦਾ ਭਜਨ ਉਹ ਸਾਰੀ ਉਮਰ 'ਚ ਹੋ ਜਾਵੇ ਤਾਂ ਸਦਾ ਵਾਸਤੇ ਜੀਵਨ ਦਾ ਆਨੰਦ ਹੈ। ਜੇ ਬਿਨਾਂ ਭਜਨ ਤੋਂ ਕਰੋੜਾਂ ਵਰੇ ਵੀ ਜੀਵਦਾ ਰਹੇ ਫਿਰ ਵੀ ਸਾਰੀ ਉਮਰ ਵਿਅਰਥ ਹੀ ਜਾਂਦੀ ਹੈ।
ਮਨਮੁਖ ਮੋਆ ਆਪਣਾ ਜਨਮ ਖੋ,
ਆਪਣੇ ਜਨਮ ਨੂੰ ਨਿਸਫਲ ਗਵਾ ਕਰਕੇ ਵਿਕਾਰਾਂ ਵਿੱਚ ਮਨੁੱਖ ਵਾਹਿਗੁਰੂ ਵੱਲੋਂ ਮਰ ਗਿਆ, ਬੇਮੁਖ ਹੋ ਗਿਆ ਹੈ।
ਹਰ ਨਾਮ ਨਾ ਚੇਤੇ ਅੰਤ ਦੁੱਖ ਰੂ,
ਜੋ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਉਹ ਅੰਤ ਦੇ ਸਮੇਂ ਦੁਖੀ ਹੋ ਕੇ ਰੋਣਗੇ ਕਿ ਮੈਂ ਐਸਾ ਪਵਿੱਤਰ ਨਾਮ ਕਿਉਂ ਨਹੀਂ ਚੇਤੇ ਕੀਤਾ ਹੈ, ਮੈਂ ਕਿਉਂ ਪਦਾਰਥਾਂ 'ਚ ਲੱਗ ਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਲਿਆ।
ਨਾਨਕ ਕਰਤਾ ਕਰੇ ਸੋ,
ਫਿਰ ਸਾਹਿਬ ਸਿੰਘ ਜੀ ਕੁਝ ਨਹੀਂ ਕੀਤਾ ਜਾਣਾ। ਜਦੋਂ ਮਨੁੱਖਾ ਜਨਮ ਦੀ ਪੂੰਜੀ ਸਾਰੀ ਗਵਾ ਲਈ ਉਸ ਵੇਲੇ ਕਰਤਾ ਪੁਰਖ ਜੋ ਕਰੇਗਾ ਉਹੀ ਕਹੂਗਾ ਨਾ ਵੀ ਜੋ ਰੱਬ ਕਰੂ ਉਹ ਹੀ ਹੋਊ। ਉਸ ਵੇਲੇ ਭਾਣਾ ਮੈਨੂੰ ਦੁਖੀ ਹੋ ਕੇ ਪਹਿਲਾਂ ਵਾਹਿਗੁਰੂ ਦੀ ਆਗਿਆ ਨਹੀਂ ਮੰਨਦਾ, ਪਰਮੇਸ਼ੁਰ ਦਾ ਸਿਮਰਨ ਨਹੀਂ ਕਰਦਾ, ਇਹ ਜੀਵ ਕਰਤਾ ਹੋ ਕੇ ਜੋ ਕੁਝ ਕਰਦਾ ਹੈ ਉਹੀ ਫਲ ਅੰਤ ਮੇ ਨੂੰ ਪ੍ਰਾਪਤ ਹੋਣਾ ਹੈ।
ਗੁਰਮੁਖ ਬੁੱਢੇ ਕਦੇ ਨਾਹੀ,
ਜਿਹੜੇ ਗੁਰਮੁਖ ਅਨਸਾਰ ਸੰਗਤ ਜੀ ਉਹ ਬੁੱਢੇ ਨਹੀਂ ਕਦੇ ਹੁੰਦੇ ਹਨ।
ਜਿਨ੍ਹਾਂ ਅੰਤਰ ਸੁਰਤ ਗਿਆ,
ਜਿਨ੍ਹਾਂ ਦੇ ਅੰਦਰ ਹਿਰਦੇ ਦੇ ਸ੍ਰੇਸ਼ਟ ਪ੍ਰੀਤੀ ਹੈ ਤੇ ਸਰੂਪ ਦਾ ਗਿਆਨ ਹੈ, ਸਰੂਪ ਦਾ ਗਿਆਨ ਹੈ ਜਿਨ੍ਹਾਂ ਦੇ ਅੰਦਰ ਸ੍ਰੇਸ਼ਟ ਪ੍ਰੀਤੀ ਦੇ ਨਾਲ। ਭਾਈ ਬੁੱਢਾ ਸਾਹਿਬ ਜੀ ਦੀ 125 ਸਾਲ ਦੀ ਉਮਰ ਸੀ, ਛੇਵੇਂ ਪਾਤਸ਼ਾਹ ਤੱਕ ਤਿਲਕ ਦਿੱਤਾ ਭਾਈ ਸਾਹਿਬ ਨੇ, ਅਤੇ ਏਡੇ ਮਹਾਂਪੁਰਖ ਸਨ, ਹਰ ਵਕਤ ਪ੍ਰੇਮ ਵਿੱਚ ਲੀਨ ਸਨ। ਇਹਨਾਂ ਦੇ ਵਰਨਾ ਗੁਰੂ ਹਰਗੋਬਿੰਦ ਸਾਹਿਬ ਨੇ ਅਵਤਾਰ ਧਾਰਿਆ, ਪਰ ਇਹ ਨਿਸ਼ਚਾ ਰਿਹਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਮੈਂ ਸਿੱਖ ਸੀ, ਇਵੇਂ ਛੇਵੇਂ ਪਾਤਸ਼ਾਹ ਭਾਵੇਂ ਮੇਰੇ ਵਰ ਨਾਲ ਹੋਏ ਹੈ, ਸਿੱਖ ਇਹਨਾਂ ਨਾਲ ਹੋਈ ਹੈ ਮੈਂ। ਏਡੀ ਸਰਧਾ ਸੀ ਉਸ ਦੇ ਅੰਦਰ। ਇਸ ਸਰਧਾ ਦੇ ਨਾਲ ਸਾਧ ਸੰਗਤ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪੁਰੇ ਵਿੱਚ ਸਨ, ਉਸ ਵੇਲੇ ਭਾਈ ਬੁੱਢਾ ਸਾਹਿਬ ਜੀ ਅੰਤ ਦਾ ਸਮਾਂ ਚੇਤੇ ਕਰਕੇ ਮਹਾਰਾਜ ਦੇ ਦਰਸ਼ਨਾਂ ਨੂੰ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਗਏ ਕਿ ਮਹਾਰਾਜ ਮੇਰਾ ਜਦੋਂ ਕੋਈ ਸੁਨੇਹਾ ਆਵੇ ਉਸ ਵੇਲੇ ਆਪ ਨੂੰ ਜ਼ਰੂਰ ਦਰਸ਼ਨ ਦੇਣ। ਹਜ਼ੂਰ ਨੂੰ ਕਿਹਾ, ਭਾਈ ਬੁੱਢਾ ਸਾਹਿਬ ਜੀ ਆਪ ਐਸੇ ਮਹਾਂਪੁਰਖ ਹੋ, ਅਸੀਂ ਹਰ ਵਕਤ ਤੁਹਾਡੇ ਤਾਬੇਦਾਰ ਹਾਂ, ਇਹ ਨਿਮਰਤਾ ਨਾਲ ਵਚਨ ਕੀਤੇ। ਭਾਈ ਬੁੱਢਾ ਸਾਹਿਬ ਜੀ ਹਜ਼ੂਰ ਦੇ ਦਰਸ਼ਨ ਕਰਕੇ ਸ੍ਰੀ ਹਰਗੋਬਿੰਦਪੁਰ ਨਾਂ ਸ਼ਹਿਰ ਦਾ ਭਾਈ ਬੁੱਢੇ ਸਾਹਿਬ ਨੇ ਰੱਖਿਆ ਸੀ ਛੇਵੇਂ ਪਾਤਸ਼ਾਹ ਦੇ ਨਾਂ ਉੱਤੇ। ਉਸ ਵਕਤ ਰਮਦਾਸ ਨਗਰ ਚਲੇ ਗਏ, ਇੱਥੇ ਜਾ ਕੇ ਸਤਿਗੁਰੂ ਮਹਾਰਾਜ ਸਾਨੂੰ ਸੁਨੇਹਾ ਭੇਜਿਆ ਕਿ ਮਹਾਰਾਜ ਮੈਂ ਅੰਤਮ ਦਰਸ਼ਨ ਆਪਦੇ ਕਰਨੇ ਚਾਹੁੰਦਾ। ਉਸ ਵੇਲੇ ਚੋਜੀ ਪਾਤਸ਼ਾਹ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ 500 ਸਿੱਖਾਂ ਦੇ ਸਮੇਤ ਪਹਿਲਾਂ ਮਹਾਰਾਜ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਤੁਰੇ, ਜਿੱਥੇ ਭਾਈ ਗੋਪਾਲੇ ਤੋਂ ਜਪ ਸਾਹਿਬ ਸੁਣ ਕੇ ਗੁਰਿਆਈ ਦੇਣ ਲੱਗੇ ਸਨ। ਉਹ ਸ੍ਰੀ ਹਰਗੋਬਿੰਦਪੁਰਾ ਹੈ ਜਿੱਥੇ ਅਬਦੁਲ ਖਾਨ ਸੂਬੇ ਨੂੰ 14,000 ਫੌਜ ਦੇ ਮੁਕਾਬਲੇ ਵਿੱਚ ਮੈਦਾਨ ਵਿੱਚ ਰੱਖਿਆ ਸੀ, ਦਮਦਮਾ ਬਣਾ ਕੇ ਉੱਥੇ ਜਪ ਸਾਹਿਬ ਦਾ ਪਾਠ ਸੁਣਿਆ ਸੀ ਮਹਾਰਾਜ ਜੀ ਨੇ। ਸਿੱਖ ਨੇ ਘੋੜੇ ਦੀ ਕਾਮਨਾ ਕਰ ਲਈ, ਮਹਾਰਾਜ ਸਾਹਿਬ ਗੁਰਿਆਈ ਦੇਣ ਲੱਗੇ ਸਨ। ਭਾਗਾਂ ਤੋਂ ਬਿਨਾਂ ਦਾਤ ਨਹੀਂ ਪ੍ਰਾਪਤ ਹੋ ਸਕਦੀ ਸਾਧ ਸੰਗਤ ਜੀ। ਹਜ਼ੂਰ ਨੇ ਕਿਹਾ, ਚੰਗਾ ਸਿੱਖਾ, ਸਾਡਾ ਚਿੱਤ ਪ੍ਰਸੰਨ ਕੀਤਾ ਤਾਂ ਸੁੱਧ ਜਪ ਸਾਹਿਬ ਸੁਣਾਇਆ, ਦੇਣ ਤਾਂ ਗੁਰਿਆਈ ਲੱਗੇ ਸੀ, ਪਰ ਗੁਰਿਆਈ ਜਿਨ੍ਹਾਂ ਨੂੰ ਕਰਮਾਂ 'ਚ ਹੈ ਉਹਨਾਂ ਨੂੰ ਪ੍ਰਾਪਤ ਕਰਨੀ ਹੈ। ਗੁਰੂ ਹਰਿਰਾਜ ਸਾਹਿਬ ਗੁਰਤਾ ਦੇ ਮਾਲਕ ਹੋਣੇ ਹੈ, ਤੈਨੂੰ ਦੇਣ ਲੱਗੇ ਸੀ ਜਪ ਸਾਹਿਬ ਦਾ ਮਹੱਤਵ ਜਗਾਉਣ ਵਾਸਤੇ, ਪਰ ਤਾਂ ਘੋੜੇ ਦਾ ਸੰਕਲਪ ਕੀਤਾ, ਲੈ ਤੈਨੂੰ ਘੋੜਾ ਵੀ ਸ਼ਿੰਗਾਰ ਕੇ ਦਿੱਤਾ, 125,000 ਦੀ ਕਾਠੀ ਦੇ ਸਮੇਤ, ਰਤਨਾਂ ਜੜਿਆਂ ਸਮੇਤ, ਅਤੇ ਖੁਰਜੀ ਧੰਨ ਦੀ ਵੀ ਭਰ ਦਿੱਤੀ, ਵਸਤਰ ਵੀ ਬਹੁਤ ਸਾਰੇ ਦਿੱਤੇ, ਅਤੇ ਆਗਿਆ ਕੀਤੀ ਸਿੱਖਾ ਤੇਰਾ ਜੰਮਣ ਮਰਨ ਵੀ ਕਰ ਦਿੱਤਾ, ਸਾਡਾ ਚਿੱਤ ਪ੍ਰਸੰਨ ਕੀਤਾ ਤਾਂ ਬਾਣੀ ਸੁਣਾ। ਇਸ ਪ੍ਰਕਾਰ ਸਾਧ ਸੰਗਤ ਜੀ ਕੌਂਤਕ ਕਰਕੇ ਮਹਾਰਾਜ ਸ੍ਰੀ ਹਰਗੋਬਿੰਦਪੁਰ ਤੋਂ, ਨਾਮਦੇਵ ਦਾ ਰਾਜ ਦੇਹਰਾ ਸੀ, ਉਸ ਜਗ੍ਹਾ 'ਚ ਮਹਾਰਾਜ ਜੀ ਨੇ ਖੜਿਆਂ ਨੇ ਨਮਸਕਾਰ ਕੀਤੀ। ਸਿੱਖਾਂ ਨੂੰ ਪੁੱਛਿਆ, ਮਹਾਰਾਜ ਕੀ ਇਹ ਕਹਿੰਦੇ ਭਗਤ ਹੋਏ ਹੈ? ਭਗਤ ਨਾਮਦੇਵ ਜੀ ਇਹਨਾਂ ਨੇ ਇੱਥੇ ਆ ਕੇ 143 ਸਾਲ ਦੀ ਇਹਨਾਂ ਦੀ ਉਮਰ ਸੀ, ਇੱਥੇ ਬੈਠੇ ਸਨ ਸਮਾਧੀ ਵਿੱਚ, ਇਹਨਾਂ ਦੀ ਮਾਤਾ ਦਾ ਅੰਤ ਦਾ ਸਮਾਂ ਆ ਗਿਆ, ਉਹਨਾਂ ਚੇਤੇ ਕੀਤਾ ਪੰਡਰਪੁਰ 'ਚ ਇਹ ਸਰੀਰ ਇੱਥੇ ਸਮਾਧੀ 'ਚ ਛੱਡ ਕੇ ਗਏ ਸਨ, ਮਗਰੋਂ ਇਹ ਜਿਹੜੇ ਦੇ ਉਪਾਸ਼ਕ ਸਨ ਉਹਨਾਂ ਪੁਜਾਰੀਆਂ ਨੂੰ ਸਰੀਰ ਛੱਡ ਗਿਆ ਜਾਣ ਕੇ ਸੰਸਕਾਰਤਾ ਸੀ। ਕਹਿੰਦੇ ਭਗਤ ਨਾਮਦੇਵ ਜੀ ਸਮਾਧੀ ਵਿੱਚ ਲੀਨ ਸਨ ਜਦੋਂ ਇਹਨਾਂ ਨੂੰ ਸੰਸਕਾਰ ਦਿੱਤਾ ਹੈ, ਇਸ ਤਰ੍ਹਾਂ ਉਹਨਾਂ ਨੇ समझ आना कि वह महापुरख उन्होंने बेअंत चोज होंगे चोज ना समझ सके वह घुमाणा सत्संग जी चार कोसली हरगोबिंदपुर तो उरे स्थान है बैठिया की समाधि संख मरमर की बनी हुई है भगत नामदेव जी इस प्रकार उस स्थान का सत्कार करके गुरु महाराज साहब छेवें पातशाह रविदास नगर च आए जदों सुनिया कि गुरु हरगोबिंद साहब जी आ रहे है भाई बुढ़ा साहब जी भावे सवा सौ साल की उम्र सी फिर भी डंगोरी पकड़ के मारन लैण वास्ते तुर प्रेम च इन्ने मस्त होए है शरीर तुरदा नहीं भावे फिर भी सतसंग जी डगोरी पकड़ी हौली हौली चले आ रहे है गुरु साहब जी अजे दो मील ते आउंदे है ध्यान विच गुरु साहब नूं वेख के उत्थे ही समाधि ला के बह गए जो तुरिया ना गया श्री गुरु हरगोबिंद साहब जी ने आके भाई बुढ़े साहब नूं उठाया नमस्कार कीती घोड़े तो उतर पए ते फिर जिथे रमदास नगर स्थान है उस गुरुद्वारे साहब विच भाई साहब नूं ले आए लिया के फिर इन्हां दे पास बैठिया दे नाल गुरु नानक साहब दे बचन बिलास पुछे जिवें सिखी ने परख की करदे ने सारे सतगुरु जिवें इन्हां नूं बड़ी भारी सिखी दर्शन कीते सी उह सारी रात जागरा करके गुरु साहब इन्हां दे पासों प्यार वाले बचन सुणदे रहे भाई बुढ़ा साहब जी प्यार नाल सुणाउंदे रहे जदों सवा पहर दा तड़का होया उस वेले बेनती कीती कि महाराज मैं हुण आपदी आग्या होवे तां सचखंड विच पहुंच जावां भाई साहब ने भी इशनान कर लिया बुढ़ा साहब ने श्री गुरु हरगोबिंद साहब भी इशनान करके पास बैठ गए सतगुरों के पास बैठिया दर्शन करदे आ भाई बुढ़ा साहब ने श्री जप साहब का पाठ किया सुखनी साहब का पाठ किया भोग पा के महाराज चरणा ते मत्था टेक के कहा महाराज आप बेअंत गलतियां हुई होणगियां ये मेरा पुत्र भाना है जिवें मेरी गुरु घर दे च निभी है इवें इहदी भी सिखी महाराज ने वे ਇਹ ਬਚਨ ਕਰਕੇ ਸਤਸੰਗ ਜੀ ਭਾਈ ਬੁੱਢਾ ਸਾਹਿਬ ਜੀ ਸੱਚਖੰਡ ਗਮਨ ਕਰ ਗਏ ਸਨ ਓਏ ਗੁਰਮੁਖ ਇਸ ਪ੍ਰਕਾਰ ਏਡੀ ਏਡੀ ਲੰਮੀ ਉਮਰ ਵਾਲੇ ਜਿਨ੍ਹਾਂ ਦਾ ਗਿਆਨ ਕਦੇ ਸਿਸਲ ਨਹੀਂ ਹੁੰਦਾ ਜਿਨ੍ਹਾਂ ਦਾ ਧਿਆਨ ਕਦੇ ਸਿਸਲ ਨਹੀਂ ਹੁੰਦਾ ਜਿਨ੍ਹਾਂ ਦਾ ਪ੍ਰੇਮ ਕਦੇ ਕਮਜ਼ੋਰ ਨਹੀਂ ਹੁੰਦਾ ਇੱਕ ਰਸ ਰਹਿਣ ਵਾਲੇ ਮਹਾਂਪੁਰਖ ਏਡੀ ਕਰਨੀ ਵਾਲੇ ਭਾਈ ਬੁੱਢਾ ਸਾਹਿਬ ਜੀ ਹੋਏ ਹੈ ਹਜ਼ੂਰ ਫਰਮਾਉਂਦੇ ਹਨ
ਗੁਰਮੁਖ ਬੁੱਢੇ ਕਦੇ ਨਾ
ਇਹ ਜਿਹੜੇ ਗੁਰਮੁਖ ਹੈ ਉਹ ਬੁੱਢੇ ਨਹੀਂ ਸਮਝਣੇ ਚਾਹੀਦੇ ਉਹ ਬਿਰਧ ਹੋ ਕੇ ਸਿਸਲ ਨਹੀਂ ਕਦੇ ਹੁੰਦੇ ਉਹਨਾਂ ਦੀ ਸਿਮਰਨ ਵਿੱਚ ਫਰਕ ਨਹੀਂ ਪੈਂਦਾ ਉਹਨਾਂ ਦੇ ਇਸ਼ਨਾਨ 'ਚ ਫਰਕ ਨਹੀਂ ਪੈਂਦਾ ਉਹਨਾਂ ਦੇ ਅੰਮ੍ਰਿਤ ਵੇਲੇ ਜਾਗਣ 'ਚ ਫਰਕ ਨਹੀਂ ਪੈਂਦਾ ਉਹਨਾਂ ਦੇ ਸੇਵਾ 'ਚ ਫਰਕ ਨਹੀਂ ਪੈਂਦਾ ਉਹਨਾਂ ਦੇ ਪ੍ਰੇਮ ਵਿੱਚ ਫਰਕ ਨਹੀਂ ਪੈਂਦਾ ਇਸ ਕਰਕੇ ਉਹ ਬੁੱਢੇ ਕਦੇ ਨਹੀਂ ਹੁੰਦੇ ਗੁਰਮੁਖ
ਜਿੰਨਾ ਅੰਤਰ ਸੁਰਤ ਗਿਆਨ
ਜਿਹਨਾਂ ਦੇ ਅੰਦਰ ਸੁਰਤੀ ਦੇ ਅੰਦਰ ਵਾਹਿਗੁਰੂ ਦਾ ਗਿਆਨ ਵਸਿਆ ਹੋਇਆ ਹਰ ਵਕਤ ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ
ਗੁਰਮੁਖ ਬੁੱਢੇ ਕਦੇ ਨਾ
ਜਿਹੜੇ ਗੁਰਮੁਖ ਬੁੱਢੇ ਨਾ ਹੰਕਾਰੀ ਨਹੀਂ ਕਦੇ ਹੁੰਦੇ ਉਹ ਮਾਣ ਨਹੀਂ ਕਰਦੇ ਕਿ ਸਾਡੇ ਸਾਧਨ ਬਣੇ ਹੈ ਹੰਕਾਰ ਤੋਂ ਰਹਿਤ ਹੁੰਦੇ ਹਨ ਗੁਰਮੁਖ ਤਾਂ
ਜਿਨ੍ਹਾਂ ਅੰਤਰ ਸੁਰਤ ਗਿਆ
ਜੜਤਾ ਬਿਰਤੀ ਨਹੀਂ ਉਹਨਾਂ ਦੀ ਹੁੰਦੀ ਜਿਨ੍ਹਾਂ ਦੇ ਅੰਦਰ ਸ੍ਰੇਸ਼ਟ ਪ੍ਰੀਤੀ ਤੇ ਬ੍ਰਹਮ ਗਿਆਨ ਹੈ
ਸਦਾ ਸਦਾ ਹਰ ਗੁਣ ਰਵ ਹੈ
ਉਹ ਤਾਂ ਸਦਾ ਸਦਾ ਹਰੀ ਅਕਾਲ ਪੁਰਖ ਦੇ ਗੁਣਾਂ ਦਾ ਉਚਾਰਨ ਕਰਦੇ ਹਨ
ਅੰਤਰ ਸਹਿਜ ਧਿਆਨ
ਅੰਦਰ ਸਹਿਜ ਸਰੂਪ ਦਾ ਧਿਆਨ ਜੁੜਿਆ ਰਹਿੰਦਾ ਹੈ ਉਹਨਾਂ ਦੇ
ਕੋਈ ਸਦਾ ਆਨੰਦ ਵਿਵੇਕ ਰਹਿ
ਉਹ ਤਾਂ ਸਾਧ ਸੰਗਤ ਜੀ ਸਦਾ ਆਨੰਦ ਸਰੂਪ ਦੇ ਵਿਵੇਕ ਗਿਆਨ ਵਿੱਚ ਜੀਵ ਇਸ ਦੀ ਏਕਤਾ ਵਾਚਰ ਸੀ ਈਸ਼ਰ ਦਾ ਵੀ ਛੱਡ ਕੇ ਜੀਵ ਦਾ ਵੀ ਅਲਪਗਤਾ ਵਾਲਾ ਛੱਡ ਕੇ ਜਿਹੜਾ ਲੱਖ ਅਰਥ ਹੈ ਉਹਦੇ ਵਿੱਚ ਸਦਾ ਵਿਵੇਕੀ ਰਹਿੰਦੇ ਹਨ ਜੀਵੀ ਦੀ ਏਕਤਾ ਕਰਕੇ
ਦੁੱਖ ਸੁੱਖ ਏਕ ਸਮਾਨ
ਐਸਾ ਆਨੰਦ ਆਇਆ ਜੇ ਦੁੱਖ ਆਵਣੇ ਤਾਂ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਵਿੱਚ ਸਨੇਹ ਨਹੀਂ ਹੈ ਇੱਕੋ ਜਿਹੀ ਬਿਰਤੀ ਰਹਿੰਦੀ ਦੁੱਖ ਸੁੱਖ ਵਿੱਚ ਜਿਹੜਾ ਅੰਤਾ ਕਰਨ ਦੀ ਬਿਰਤੀ ਹੈ ਦੁੱਖ ਆਏ ਤੋਂ ਘਬਰਾਉਂਦੀ ਹੈ ਇਹ ਦੁੱਖ ਆਏ ਤੋਂ ਉਦਾਸ ਹੁੰਦੀ ਹੈ ਦੁੱਖ ਮਹਿਸੂਸ ਕਰਕੇ ਸੁੰਗੜ ਜਾਂਦੀ ਹੈ ਅਤੇ ਸੁੱਖ ਵੇਲੇ ਪ੍ਰਸੰਨ ਹੋ ਜਾਂਦੀ ਹੈ ਉਹ ਇੱਕ ਰਸ ਹਨ ਸੁੱਖ ਦੁੱਖ ਦੇ ਸਾਖੀ ਰੂਪ ਹੁੰਦੇ ਹਨ ਪ੍ਰਕਾਸ਼ ਦਾ ਰੂਪ ਹੁੰਦੇ ਹਨ ਇੱਕ ਸਮਾਨ ਬਿਰਤੀ ਉਹਨਾਂ ਦੀ ਹੈ ਪੰਡਿਤ ਈਸ਼ਰ ਸਿੰਘ ਜੀ ਜੋ ਦੋਦਰ ਵਾਲੇ ਹੋਏ ਹਨ ਜਿਨ੍ਹਾਂ ਦਾ ਹਰਿਦੁਆਰ ਹੈ ਅਸਥਾਨ ਬਣਿਆ ਹੋਇਆ ਬਾਹਰ ਹੈ ਬਰਗਤਾਂ ਦੀਆਂ ਕੁਟੀਆਂ ਵਿੱਚ ਉਹ ਮਹਾਂਪੁਰਖ ਜਿਸ ਵਕਤ ਅੰਤ ਦਾ ਸਮਾਂ ਆਇਆ ਹੈ ਉਸ ਵੇਲੇ ਸਾਰੇ ਸਾਧੂ ਪਾਸ ਬੈਠੇ ਸਨ ਉਹਨਾਂ ਨੂੰ ਪੁੱਛਿਆ ਬਾਬਾ ਜੀ ਗੱਲ ਦੱਸੋ ਕਹਿਣ ਲੱਗੇ ਭਾਈ ਗੱਲ ਤਾਂ ਇਹ ਹੈ ब्रह्म ज्ञान के प्रताप नाल सानू दुख ते सुख जेडे दोवें एक जिम्मे वस्त्र कोई मैला कर दे वस्त्र धो दे इं साडे शरीर तो वखरे प्रतीत हो रहे अपने आत्मा तो आत्मा नू साखी रूप जानते हाँ साखी रूप जान के दुख सुख सानू महसूस नहीं हुंदा पर दुख इन्ना है अंत दा कहिंदे जिवें कोई मूल द्वारे थानी साध संगे जी पा के ना कंडियां वाली छापे दे ताई मूह थानी कढे आंदरा इउं कठियां हुंदियां जिवें इस प्रकार काल दा हुंदा है अंत दा समा दुखदायक पर गुरमुख जिहड़े उह निर्लेप रहिंदे हन उन्होंने दुख सुख च समृति रखते हैं किसी प्रकार का दुख नहीं है
दुख सुख एक समान
एक रस वृत्ति रही दुख सुख दे
नजरी इको आया
इको वाहिगुरु सारे च नजर आ गया है
सब आत्म राम पछाण
सारे च ब्रह्म आत्मा राम नु उन्होंने पछाण लिया है
मनमुख बालक बिरद समान
जेरे मनमुख भावे बालक भी हो बालक उद्यमी हुंदा बच्चा अते उहदे अंदर गुण हुंदे है वकारा तो रहत हुंदा है अते उहदे अंदर गुण हुंदे हन आग्याकार हुंदा है इह जिहा मनुख भावे बालक अवस्था च होवे ओ भी फेर
बिरद समान है
ओ तो बुढ़ा जिवें जड़ हो जांदा है शरीर कुछ करन जोगा नहीं रहिंदा अज फरीदा कूजरा जिस प्रकार सह को हाथी हो पानी का लोटा भी चकना सौकड़ा कुह प्रतीत हुंदा है इस प्रकार मनमुख साधन करने वालों बालक अवस्था च हुंदे बुढ़िया वर्गे जड़ जे हो जाते हैं वह कुछ करने जोगे नहीं हुंदे हन बिल्कुल ऐसे व्याकुल जे उन्होंने चित रहिंदे हन जे बालक अवस्था च भी हो ते फेर भी बिरदा दी न्याई जड़ता वाले हन
जिन्ना अंतर हर सुरत नाही
जिन्हां दे अंदर हरी दी सुरत प्रीति नहीं है श्रेष्ठ प्रीति नहीं है सुरत ज्ञात नहीं है जिन्हां पुरखां दे अंदर
विच होमै कर्म कमाव दे
वेदी हंगता च पए होए अनेक प्रकार दे कर्मां नू कमाउंदे हन
सब धर्म राय कह जाहि
ओ सारे भाई सकामी जीव दे निखिध कम करने वाले धर्म राजा दे पास आपदा हिसाब किताब कराउण वास्ते पहुंचणगे
गुरमुख हच्छे निर्मले
जिहड़े गुरमुख हनगे उन्हां दे हच्छे अंतःकरण हनगे उन्हां दे निर्मले मनमुखे भवरता दी मैल तो निर्मल शुद्ध हनगे
गुर कै शब्द सुभाए
गुरु साहब दे शब्द दा सुभाए प्रकाश पै उन्हां दे अंदर गुरां दे शब्द करके सुभाविक ही ओह निर्मल हन उज्जल हन हंगता नहीं कि असी निर्मल हाँ यह हंगता तो रहते ने हच्छे कर्म करते परमकार दे फिर ओने हंगता की मैल नहीं लाते ऐसे निर्मले हन
ओना मैल पतंग ना लगे
उन्होंने साध संगत जी पतंग कतरा मात्र भी होमे की मैल पापा की मैल नहीं लगती है
जे चलन सतगुर पाए
उन्होंने पतंग ना शरीर की मैल नहीं लगती है ते पतंग साध संगत जी सूरज वांगू उन्हां दा जीवन हुंदा है किसे प्रकार पापा नहीं मैल नहीं जैसे ब्रह्म ज्ञानी सदा निर्लेप जैसे सूर सर्व को सोख
जे चलन सतगुर पाए
इस प्रकार है जेड़े सतगुरां दे अनुसार होके चलदे हन
मनमुख झूठ ना उतर
मनमुखां नूं अविद्या दी झूठ जगत झूठ झूठ बोलन दी झूठ निंदिया दी झूठ पर निंदा परमल मकसूदी पराई निंदा पराई मैल निरी खांदे है यह झूठ नहीं उन्हां दी लैंदी है औगुणा दी
जे सौ धोवण पावे
सैकड़े तीर्थां ते आपदे शरीर नूं धोणा पाउण फिर भी वह मैल रहिंदी उन्हां दे अंदर वह पापा दी मैल छड़दे नहीं हन
नानक गुरमुख मिलियन
सतगुरु जी कहिंदे जिहड़े गुरमुख है उन्हां नूं सच्चे पातशाह मिलना कीता है
गुर कै अंक समाए
जिहड़े गुरु साहिब दे अंक प्रेम विच समाए होए हन
बुरा करे सो केहा सिज्जे
जिहड़ा भाई किसे दा बुरा करदा है ओह किस प्रकार सिज्जे छुट सकदा है मुक्त नहीं हो सकदा ओह किसे प्रकार
अपने रूह आपे ही दज्जे
ओह तां साध सिंह जी आपदे गुस्से दे नाल आप ही सड़दा रहिंदा है जिस प्रकार साध संगत जी भांडा जिहड़ा हुंदा है उहदे विच जहर पा दीए ते उह भांडे नूं गालदा नहीं है जहर जिहड़ी है जे खावे तो उन्हू मार दी है। क्रोध जेड़ा है ये जिस हिरदे चा उन्हू साड़ी जांदा है, आप दे क्रोध नाल आप ही
अपना रूह आप ही
आप दे गुस्से नाल आप ही सड़ जांदा है। लोकां दी कहावत है के तौड़ी उबलू तो आपके कंगारिया नु साड़ू, अपने आप नु साड़ी जांदा है सब पुरख क्रोधी।
मनमुख कमला रगड़ा लुझे,
मनमुख का स्वभाव है ऐसा कमला है परमार्थ वालों, रगड़ा झगड़ा तड़का मारदा ही रहिंदा है। अते मनमुख कमला रगड़ा लुझे चाहुंदा रहिंदा है कि रगड़ा कोई खरबियां गल्लां कह कह के कोई ना कोई तर्क मार करके चाहुंदा है कि इस दे ताई मैं रगड़ दिया एदा जस नाश कर दिया। इस प्रकार सतसंग जी रगड़ ईरखा दिया रगड़ा पा पा के अते खोह वालियां खरबियां गल्लां कह के लुझे लड़दा रहिंदा है, चाहुंदा रहिंदा है कि इहदा प्रताप नाश हो जाए।
गुरमुख होए तिस सब किश सुझे,
जिहड़ा गुरमुख उह निर्लेप वरतदा है उहनू सब कुछ दिसदा है, इहनू कर्म दा फल जरूर भोगना पवेगा इसे पुरख नू।
नानक गुरमुख मन सिउ लुझे,
गुरमुख लड़दे नहीं हन किसे नाल। सतगुरु जी कहिंदे जिहड़े गुरमुख उह मन दे नाल ही लड़दे रहिंदे है, गुरमुख अपना मन मारिया शब्द किस्मटी लाए मन दे नाल लुझे चाहुंदे रहिंदे मन दे रोकण नू हर वक्त।
जिन्ना सतगुरु पुरख ना सेवे,
जिन्ना जिन्ना नू भाई सतगुरु सच्चे पातशाह पूर नू नहीं सेवेया,
शब्द ना कीतो विचार,
गुरु साहब दे अमृत रूप शब्दां दी विचार नू नहीं कीता हिरदे च,
ओए मानस जून ना आखियां,
ओ तो भाई मनुखा दे वाले तां नहीं कही दे हन,
पशु ढोर गावा,
ओ तां जिवें पशु हुंदे है ढोर गावार, पशुआं दे चारा ढोण वाले खोते हुंदे है, ते कोतलां घोड़ियां दे चारा ढोण वाले खोते खच्चरां रखे हुंदे है, ऐसे गुवार समझ हैं पशु तां कोतलां दी न्याई उन्हां दे इस्त्री पुत्र हनगे, ते ओ खच्चरां ते खोतियां दी न्याई है उन्हां वास्ते चारा ढोंदे रहिंदे है, ऐसे उन्हां नूं खाउण पिआउण दे हर वक्त लगे रहिंदे है, ऐसे गुवार हनगे। पशु ढोर गवार, ढोर नाम मुरदे का भी है, जिवें गवार चंडाल जिहड़ा हुंदा गऊ का दुश्मनी, वह चंडाल जिवें ढोर मुरदिया पशुओं नूं ढोंदे रहिंदे है, इस प्रकार साध संग जी वह पुरख मुरदे जिहड़े पशुओं की न्याई हन वह चंडालों की न्याई, इस प्रकार ने पराई निंदिया रूपी पशु मरिया नूं ढोंदे रहिंदे हन।
उन्हां अंतर ज्ञान ना ध्यान है,
उन्हां दे अंदर तां ना तां निर्गुण स्वरूप दा ज्ञान है ना सरगुण स्वरूप दा ध्यान है,
हर सौ प्रीत ना प्यार
ना सतसंगत दे नाल मिलके हरी दे साथ बाणी करके प्रीति है ना मन करके महाराज दा प्यार है।
मनमुख मोए विकार मह,
ऐसे मनमुख जेड़े खोटियां कारां करन की मर गए,
मर जम है वारू वार
परमेश्वर वल्लों तां विकारां च पै के मर गए, अते मरदे जमदे रहणगे बार बार जूना विच।
जीवदियां नूं मिलै सो जीवदे,
जीवदे कौन है गुरमुख जिन्हां दा मन शब्द करके जीवदा होया नाम करके, ब्रह्म देवतियां नूं जिहड़े जीवदे आ उहनां नूं जिहड़ा मिलदा है
सो जीवदे,
उह भाई जीवदे हो जांदे जीवदे परमेश्वर नूं जीवन रूप नूं पा लैंदे हन चेतन नूं।
हर जग जीवन उर धार,
हरी सारे जग दा जीवन ब्रह्म चेतन है ना उहनां नूं हिरदे च वसाया है, इस करके वह जिउंदे हन जम्मण मरण तो रहत हन।
नानक गुरमुख सोहणे,
सतगुरु जी कहिंदे गुरमुख महाराज दे प्यारे बड़े सोहनीक हन,
चित सच्चे दरबार,
वह सच्चे सचखंड रूपी दरबार विच, वह सच्चे साध संगत रूपी दरबार विच, सच्चे दर अंदर बार विच, सच्चे दे तुरिया पद विच,
हर मंदर हर साजिया,
जेड़ा साध संगे जी हरिमंदर साहब बनाया ना श्री गुरु अर्जन देव महाराज साहब जी ने,
हर
आप परमेश्वर ने सजाया है, संतां कारज आप खुलिया हर कम करावन आया राम,
हर वसै जिस नाल,
जिन्हां दे हिरदियां दे नाल परमेश्वर वसदा है वह जानदे कि हरिमंदर साहब है महाराज रचिया आपदे भजन सिमन करन वास्ते, ਇਹ ਸੰਸਾਰ ਦੇ ਅੰਦਰ ਅੱਖਾਂ ਨਾਲ ਪਵਿੱਤਰ ਹੋਣ ਵਾਸਤੇ ਪੈਰਾਂ ਨੂੰ ਚੱਲ ਕੇ ਪਵਿੱਤਰ ਹੋਣ ਵਾਸਤੇ ਇਹ ਹਰਿਮੰਦਰ ਸਾਹਿਬ ਮਹਾਰਾਜ ਰਚਿਆ ਹੈ। ਇਸੇ ਪ੍ਰਕਾਰ
ਹਰਿਮੰਦਰ ਹਰ ਸਾਜਿਆ,
ਇਹ ਜਿਹੜਾ ਮਨੁੱਖਾ ਜਨਮ ਹੈ ਹਰਿਮੰਦਰ ਸਾਹਿਬ ਹੈ 84 ਲੱਖ ਜੂਨ ਵਿੱਚੋਂ ਹਰੀ ਅਕਾਲ ਪੁਰਖ ਨੇ ਆਪਦੀ ਪ੍ਰਾਪਤੀ ਵਾਸਤੇ ਸਾਜਿਆ ਹੈ। ਇਹ ਸਤਸੰਗਤ ਰੂਪ ਵੀ ਹਰਿਮੰਦਰ ਸਾਜਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਰਿਮੰਦਰ ਸਾਹਿਬ ਹਰੀ ਨਾਮ ਸਾਜਿਆ,
ਹਰ ਵਸੈ ਜਿਸ ਨਾਲ,
ਜਿਨ੍ਹਾਂ ਗੁਰਮੁਖਾਂ ਦੇ ਹਿਰਦਿਆਂ ਦੇ ਨਾਲ ਵਸਦਾ ਹਰੀ, ਉਹਨਾਂ ਨੂੰ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੁੰਦਾ ਹੈ।
ਗੁਰਮਤੀ ਹਰ ਪਾਇਆ,
ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਦੀ ਮਤੀ ਧਾਰਨ ਕੀਤੀ ਹੈ, ਸਿੱਖਿਆ, ਉਹਨਾਂ ਨੂੰ ਹਰੀ ਅਕਾਲ ਪੁਰਖ ਦੇ ਸਰੂਪ ਨੂੰ ਪਾ ਲਿਆ ਹੈ।
ਮਾਇਆ ਮੋਹ ਪਰ ਜਾਲ,
ਮਾਇਆ ਦੇ ਮੋਹ ਨੂੰ ਪਰ ਵਿਸ਼ੇਸ਼ ਕਰਕੇ ਜਾਲ ਦਿੱਤਾ ਉਹਨਾਂ ਨੇ।
ਹਰ ਮੰਦਰ ਵਸਤ ਅਨੇਕ ਹੈ,
ਹਰਿਮੰਦਰ ਸਾਹਿਬ ਵਿੱਚ ਚੀਜ਼ਾਂ ਤਾਂ ਸਾਧ ਸੰਗਤ ਅਨੇਕਾਂ ਹੁੰਦੀਆਂ ਹਨ।
ਨਵਨਿਧ ਨਾਮ ਸਮਾਲ,
ਨਵੇਂ ਨਿਧੀਆਂ ਹੁੰਦੀਆਂ, ਨਾਮ ਹੁੰਦਾ ਸੰਭਾਲਣ ਵਾਸਤੇ। ਇਸੇ ਪ੍ਰਕਾਰ ਮਨੁੱਖਾ ਦੇ ਰੂਪੀ ਹਰਿਮੰਦਰ ਵਿੱਚ
ਵਸਤ ਅਨੇਕ ਹੈ,
ਅਨੇਕਾਂ ਵਸਤੂਆਂ ਮਾਲਣ, ਸਾਰੇ ਗੁਣ, ਸਾਰੀਆਂ ਵਡਿਆਈਆਂ, ਰਿਧੀਆਂ ਸਿੱਧੀਆਂ ਸਾਰੀਆਂ ਭਰੀਆਂ ਹਨ।
ਨਵਨਿਧ ਨਾਮ ਸਮਾਲ,
ਇਹ ਨਵੇਂ ਨਿਧੀਆਂ ਉਹਨਾਂ ਨੂੰ ਮਿਲਦੀਆਂ ਜਿਹੜੇ ਨਾਮ ਨੂੰ ਸੰਭਾਲਦੇ ਹਨ। ਇਸੇ ਪ੍ਰਕਾਰ ਸਤਸੰਗਤ ਰੂਪੀ ਹਰਿਮੰਦਰ ਵਿੱਚ
ਵਸਤ ਅਨੇਕ ਹੈ,
ਅਨੇਕਾਂ ਵਸਤੂਆਂ ਰੱਖੀਆਂ ਮਹਾਰਾਜ ਜੀ ਨੂੰ, ਵਿਰਾਗ ਹੈ, ਵਿਵੇਕ, ਖੜ ਸੰਮਤੀ, ਮੁਖ ਇੱਛਾ ਆਦਿਕ।
ਨਵਨਿਧ ਨਾਮ ਸਮਾਲ,
ਜਿਹੜੇ ਨਾਮ ਨੂੰ ਸੰਭਾਲਦੇ ਉਹ ਨੌ ਦੀ ਨਵਦਾ ਭਗਤੀ ਨੂੰ ਵੀ ਪਾਉਂਦੇ ਆ ਸੰਗਤ ਵਿੱਚੋਂ, ਨਵਾਂ ਗੋਲਕਾ ਨਿਧੀ ਆਧਾਰ ਨੂੰ ਵੀ ਪਾ ਲੈਂਦੇ ਹੈ। ਇਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹਨ,
ਹਰਿਮੰਦਰ ਵਸਤ ਅਨੇਕ ਹੈ,
ਹਰਿਮੰਦਰ ਹਰੀ ਨੂੰ ਸਾਜਿਆ ਹੈ, ਵਸਤ ਅਨੇਕ ਹੈ, ਇਹਦੇ ਚ ਅਨੇਕਾਂ ਦਾ ਜਿਹੜਾ ਅਧਿਆਰ ਰੂਪ ਹੈ ਉਹ ਵਸਤੂ ਚੇਤਨ, ਅਨੇਕਾਂ ਦਾ ਪ੍ਰਕਾਸ਼ ਵਿਸਾਖੀ ਰੂਪ, ਇੱਕੋ ਹੀ ਚੇਤਨ ਸਰੂਪ ਵਸਤੂ ਹੈ।
ਨਵਨਿਧ ਨਾਮ ਸਮਾਲ,
ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਦੇਸ਼ ਦੁਆਰਾ ਨਾਮ ਨੂੰ ਸੰਭਾਲਿਆ ਹੈ ਉਹ ਨੌ ਖੰਡਾਂ ਦਾ ਨਿਧੀ ਆਧਾਰ ਰੂਪ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਧੰਨ ਭਗਵੰਤੀ ਨਾਨਕਾ,
ਸਤਿਗੁਰੂ ਜੀ ਕਹਿੰਦੇ ਉਹ ਭਾਗਾਂ ਵਾਲੀਆਂ ਮਹਾਤਮਾ ਸਖੀਆਂ ਹਨ, ਧੰਤਾ ਦੇ ਯੋਗ,
ਜਿਨ੍ਹਾਂ ਗੁਰਮੁਖ ਲੱਦਾ ਹਰ ਭਾਗ,
ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਦੁਆਰਾ ਸਾਧ ਸੰਗਤ ਵਿੱਚੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ, ਜਿਨ੍ਹਾਂ ਨੇ ਦੇਹ ਵਿੱਚੋਂ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਨੂੰ ਭਾਲ ਕੇ ਲੱਭ ਲਿਆ ਹੈ, ਉਹ ਭਾਗਾਂ ਵਾਲੀਆਂ ਧੰਨ ਮਹਾਂਪੁਰਖ ਸਖੀਆਂ ਹਨ।
ਵੱਡ ਭਾਗੀ ਗੜ ਮੰਦਰ ਖੋਜਿਆ,
ਵੱਡਿਆਂ ਭਾਗਾਂ ਵਾਲਿਆਂ ਨੇ ਕਿਲੇ ਨੂੰ ਤੇ ਮੰਦਰ ਨੂੰ ਖੋਜਿਆ ਹੈ। ਕਿਲਾ ਸਾਧ ਸੰਗਤ ਜੀ ਇਹ ਸੰਸਾਰ ਹੈ ਤੇ ਮੰਦਰ ਮਨੁੱਖਾ ਜਨਮ ਹੈ, ਇਹਦੀ ਖੋਜ ਕੀਤੀ ਹੈ ਜਿਨ੍ਹਾਂ ਨੇ।
ਹਰ ਹਿਰਦੇ ਪਾਇਆ ਨਾਲ,
ਉਹਨਾਂ ਨੇ ਹਰੀ ਨੂੰ ਹਿਰਦੇ ਦੇ ਨਾਲੋਂ ਵੀ ਪਾ ਲਿਆ ਹੈ। ਇਵੇਂ ਗੜ ਦਸਵਾਂ ਦੁਆਰ ਹੈ, ਮੰਦਰ ਅੰਤਾ ਕਰਨ ਹੈ, ਜਿਨ੍ਹਾਂ ਨੇ ਖੋਜਿਆ ਗੁਰਮਤ ਦੁਆਰਾ।
ਹਰ ਹਿਰਦੇ ਪਾਇਆ ਨਾਲ,
ਉਹਨਾਂ ਨੇ ਹਰੀ ਨੂੰ ਹਿਰਦੇ ਦੇ ਨਾਲੋਂ ਵੀ ਪ੍ਰਾਪਤ ਕਰ ਲਿਆ, ਸਾਖੀ ਰੂਪ ਜਾਣ ਕੇ ਪਾ ਲਿਆ ਹੈ। ਵੱਡਿਆਂ ਭਾਗਾਂ ਵਾਲਿਆਂ ਨੇ ਇਹ ਆਕੀ ਸਥਾਨ ਦੀ ਨਿਆਈ, ਜੋ ਸਾਰੀ ਦੁਨੀਆਂ ਦੇ ਮੋਹ ਨੂੰ ਤੋੜਨ ਵਾਲਾ, ਮਨ ਨੂੰ ਜਿੱਤਣ ਵਾਲਾ ਮੰਦਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚੇ ਹੈ, ਜਿਨ੍ਹਾਂ ਨੇ ਖੋਜ ਕੀਤੀ ਹੈ।
ਹਰ ਹਿਰਦੇ ਪਾਇਆ ਨਾਲ,
ਉਹਨਾਂ ਨੇ ਹਰੀ ਨੂੰ ਹਿਰਦੇ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੁਆਰਾ ਪਾ ਲਿਆ ਹੈ ਨਾਲ ਹੀ। ਵੱਡ ਭਾਗੀ ਸਤਸੰਗਤ ਰੂਪੀ ਜੋ ਇਹ ਕਿਲਾ ਬਣਾਇਆ ਮਹਾਰਾਜ ਵਿਕਾਰਾਂ ਤੋਂ ਬਚਾਉਣ ਵਾਸਤੇ, ਮੰਦਰ ਅਧਿਸ਼ਠਾਨ ਸਰੂਪ ਬ੍ਰਹਮ ਵਸਦਾ ਹੈ, ਜਿਨ੍ਹਾਂ ਨੇ ਉਸਦੀ ਖੋਜ ਕੀਤੀ ਹੈ।
ਹਰ ਹਿਰਦੇ ਪਾਇਆ ਨਾਲ,
ਉਹਨਾਂ ਨੇ ਸਾਧ ਸੰਗਤ ਜੀ ਸਾਰਿਆਂ ਦੇ ਹਿਰਦਿਆਂ ਦੇ ਨਾਲ ਹੈ ਜਿਹੜਾ ਰਹਿੰਦਾ, ਉਹ ਸਰੀ ਨੂੰ ਪਾ ਲਿਆ ਹੈ।
ਮਨਮੁਖ ਦਹ ਦਿਸ ਫਿਰ ਰਹੇ,
ਜਿਹੜੇ ਮਨਮੁਖਾਂ ਨੂੰ ਦਸੋ ਦਿਸਾ ਦੇ ਜਪਾਲ ਦੇ ਖੋਜਦੇ ਫਿਰ ਰਹੇ ਹਨ, ਕਦੇ ਉੱਤਰ, ਕਦੇ ਪੂਰਬ, ਕਦੇ ਦੱਖਣ, ਕਦੇ ਪੱਛਮ ਚ।
ਤਿਸਨਾ ਲੋਭ ਵਿਕਾਰ,
ਬਾਹਰੀ ਤ੍ਰਿਸ਼ਨਾ ਹੈ ਰਸਾਂ ਕਸਾਂ ਦੇ ਭੋਗਣ ਦੀ, ਬਹੁਤਾ ਜੋੜਨ ਦਾ ਲੋਭ ਹੈ, ਬਾਹਲੇ ਵਿਕਾਰ ਚਿੰਬੜੇ ਹੋਏ ਹੈ, ਇਸ ਕਰਕੇ ਸ਼ਾਂਤੀ ਨਹੀਂ ਆਉਂਦੀ ਉਹਨਾਂ ਨੂੰ।
ਮਾਇਆ ਮੋਹ ਨਾ ਚੁੱਕੇ,
ਉਹਨਾਂ ਦੇ ਅੰਦਰ ਮਾਇਆ ਦਾ ਮੋਹ ਹਰ ਵਕਤ ਬਣਿਆ ਰਹਿੰਦਾ ਹੈ, ਕਦੇ ਚੱਕਿਆ ਨਹੀਂ ਜਾਂਦਾ ਉਹਨਾਂ ਦੇ ਆਪੋ।
ਮਰ ਜੰਮੇ ਵਾਰੂ ਵਾਰ,
ਇਸ ਕਰਕੇ ਮੌਤ ਦੇ ਮਾਰੇ ਮਰਦੇ ਰਹਿੰਦੇ ਹੈ, ਵਾਸ਼ਨਾ ਦੇ ਵਧੇ ਜੰਮਦੇ ਰਹਿੰਦੇ ਹੈ, ਵਾਰ ਵਾਰ ਜੂਨਾ ਚ ਆਉਂਦੇ ਹਨ ਪੁਨਾ ਪੁਨਾ।
ਸਤਿਗੁਰ ਸੇਵ ਸੁਖ ਪਾਇਆ,
ਜਿਨ੍ਹਾਂ ਜਿਨ੍ਹਾਂ ਨੇ ਭਾਈ ਸਤਿਗੁਰਾਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਵਾਹਿਗੁਰੂ ਦੇ ਸੁਖ ਸਰੂਪ ਨੂੰ ਪਾਇਆ ਹੈ।
ਸਤ ਤਿਸਨਾ ਤਜ ਵਿਕਾਰ,
ਉਹਨਾਂ ਦੀ ਤ੍ਰਿਸ਼ਨਾ ਮਾ ਰਸਾਂ ਨੇ ਅਤਿਅੰਤ ਤਜਾ ਦਿੱਤੀ ਹੈ, ਜਿਨ੍ਹਾਂ ਤ੍ਰਿਸ਼ਨਾ ਛੱਡ ਦਿੱਤੀ ਹੈ ਰਸਾਂ ਕਸਾਂ ਦੀ, ਉਹਨਾਂ ਦੇ ਵਕਾਰ ਵੀ ਮਾਰਨ ਛੁਡਾ ਦਿੱਤੇ ਆ ਕਾਮ ਆਦਿਕ।
ਜਨਮ ਮਰਨ ਕਾ ਦੁੱਖ ਗਿਆ,
ਉਹਨਾਂ ਦਾ ਸਾਧ ਸਿੰਘ ਜਿਹੜਾ ਜਨਮ ਦਾ ਦੁੱਖ ਸੀ ਇਹ ਵੀ ਮਾਰਨ ਮੇੜਤਾ, ਜਿਹੜਾ ਮਰਨ ਦਾ ਦੁੱਖ ਸੀ ਇਹ ਵੀ ਮੇੜ ਦਿੱਤਾ, ਚਲਿਆ ਗਿਆ।
ਜਨ ਨਾਨਕ ਸ਼ਬਦ ਵਿਚਾਰ,
ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਾਂ ਦੇ ਸ਼ਬਦ ਨੂੰ ਜਿਹੜੇ ਵਿਚਾਰਦੇ ਹੈ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਸ਼ਬਦ ਬ੍ਰਹਮ ਦੇ ਵਿਚਾਰ ਪ੍ਰਾਪਤ ਹੋਈ ਹੈ।